ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਕੀ ਤੁਸੀਂ ਵੀ ਸਿਹਤਮੰਦ ਰਹਿਣ ਦੇ ਲਈ ਸ਼ੂਗਰ ਇਨਟੇਕ ਘੱਟ ਕਰਨ ਦੇ ਲਈ ਖੰਡ ਦੀ ਬਜਾਏ ਗੁੜ ਖਾਂਦੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਕੋਲੈਸਟ੍ਰੋਲ ਤੋਂ ਬਚਣ ਦੇ ਲਈ ਖੁਸ਼ਕ ਰੋਟੀ ਖਾਣੀ ਚਾਹੀਦੀ ਹੈ? ਕੀ ਤੁਹਾਨੂੰ ਕਦੇ ਕਿਸੇ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਸਰ੍ਹੋਂ ਦਾ ਤੇਲ ਨਾ ਵਰਤੋ ਬਲਕਿ ਓਲਿਵ ਆਇਲ ਦਾ ਤੇਲ ਵਰਤੋ? ਜਾਂ ਫਿਰ ਕੀ ਤੁਸੀਂ ਕਣਕ ਦਾ ਆਟਾ ਛੱਡ ਕੇ ਅੱਜ ਕੱਲ੍ਹ ਰਾਗੀ, ਬਾਜਰਾ, ਜਵਾਰ ਜਾਂ ਕੋਈ ਵੀ ਹੋਰ ਮਿਲਟ ਦਾ ਆਟਾ ਮਿਕਸ ਕਰਕੇ ਉਸਨੂੰ ਖਾ ਰਹੇ ਹੋ? ਸਾਡੇ ਭਾਈਚਾਰੇ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਲਾਹਾਂ ਨੇ ਜੋ ਅਕਸਰ ਸਿਹਤਮੰਦ ਜੀਵਨ ਬਤੀਤ ਕਰਨ ਦੇ ਲਈ ਇੱਕ ਦੂਜੇ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਕੀ ਇਹ ਸਲਾਹਾਂ ਸੱਚਮੁੱਚ ਹੀ ਅਸਰਦਾਰ ਨੇ? ਦੋਸਤੋ, ਸਾਡੇ ਨਾਲ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੈ ਸਿਡਨੀ ਤੋਂ ਡਾਇਟੀਸ਼ੀਅਨ ਸਿਮਰਨ ਗਰੋਵਰ ਨੇ। ਸਿਹਤਮੰਦ ਜੀਵਨ ਦੇ ਲਈ ਸਭ ਤੋਂ ਵਧੀਆ ਖੁਰਾਕ ਕੀ ਹੋ ਸਕਦੀ ਹੈ? ਇਸ ਤੋਂ ਵਧੀਆ ਇੱਕ ਡਾਇਟੀਸ਼ੀਅਨ ਤੋਂ ਵੱਧ ਕੋਈ ਨਹੀਂ ਦੱਸ ਸਕਦਾ। ਤਾਂ ਆਓ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਲੈਂਦੇ ਹਾਂ ਅਤੇ ਜਾਣਦੇ ਹਾਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਸਾਡੀ ਗਲਤ ਧਾਰਨਾ ਹੈ ਅਤੇ ਕੀ ਸਾਨੂੰ ਅਸਲ ਵਿੱਚ ਸਿਹਤਮੰਦ ਬਣਾਉਂਦਾ ਹੈ। ਤਾਂ ਸਿਮਰਨ ਜੀ, ਸਭ ਤੋਂ ਪਹਿਲਾਂ ਤਾਂ ਆਪਣੇ ਜੋ ਮਿਥ ਆ ਸਭ ਤੋਂ ਵੱਡਾ ਆਪਾਂ ਸ਼ੂਗਰ ਨੂੰ ਲੈ ਕੇ, ਕਿਉਂਕਿ ਬਹੁਤ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਡਾਇਬਿਟਿਕ ਆਪਾਂ ਕਹਿ ਲਈਏ ਕਿ ਲੋਕ ਹੁੰਦੇ ਜਾ ਰਹੇ ਨੇ, ਵੱਧਦੇ ਜਾ ਰਹੇ ਨੇ, ਅਤੇ ਕਿਹਾ ਜਾਂਦਾ ਕਿ ਗੁੜ ਚੰਗਾ ਹੈ, ਮਿੱਠਾ ਜੇ ਖਾਣਾ ਹੈ ਤੁਸੀਂ ਤਾਂ ਗੁੜ ਖਾਓ ਅਤੇ ਸ਼ੂਗਰ ਨਹੀਂ ਹੁੰਦੀ, ਗੁੜ ਖਾਓ ਅਤੇ ਮਤਲਬ ਉਹਦੇ ਵਿੱਚ ਕੈਲਰੀਜ਼ ਘੱਟ ਨੇ, ਬਹੁਤ ਵਧੀਆ ਗੁੜ ਨੂੰ ਮੰਨਿਆ ਜਾਂਦਾ ਹੈ, ਬੜੀਆਂ ਇਹਦੇ ਵਿੱਚ ਕਹਿੰਦੇ ਨੇ ਖੂਬੀਆਂ ਨੇ। ਸੋ ਇਹ ਮਿੱਥ 'ਤੇ ਤੁਹਾਡੇ ਕੀ ਵਿਚਾਰ ਨੇ, ਗੁੜ ਚੰਗਾ ਹੈ ਜਾਂ ਖੰਡ ਚੰਗੀ ਹੈ?
ਜਸਦੀਪ, ਇਹ ਨਾ ਮੈਨੂੰ ਕੁਐਸਚਨ ਹਮੇਸ਼ਾ ਕਲੀਨਿਕ ਵਿੱਚ ਵੀ ਬੜਾ ਮਿਲਦਾ ਹੈ ਕਿ ਜੀ ਅਸੀਂ ਤਾਂ ਚੀਨੀ ਬੰਦ ਕਰ ਦਿੱਤੀ ਹੈ ਅਤੇ ਬਰਾਊਨ ਸ਼ੂਗਰ ਜਾਂ ਹਰ ਚੀਜ਼ ਜੋ ਬਰਾਊਨ ਹੁੰਦੀ ਹੈ, ਗੁੜ ਹੋ ਗਿਆ ਜਾਂ ਉਹ ਕ੍ਰਿਸਟਲਾਈਜ਼ ਚੀਨੀ, ਲੋਕ ਸੋਚਦੇ ਨੇ ਕਿ ਉਹ ਉਹਨਾਂ ਵਾਸਤੇ ਬੈਟਰ ਹੈਗੀ ਹੈ, ਪਰ ਤੁਹਾਡੀ ਬੋਡੀ ਵਾਸਤੇ ਚੀਨੀ ਚੀਨੀ ਹੈਗੀ ਹੈ, ਠੀਕ ਹੈ? ਚਾਹੇ ਉਹ ਚਿੱਟੀ ਹੋਏ ਜਾਂ ਬਰਾਊਨ ਹੋਏ, ਗੁੜ ਹੋਏ ਜਾਂ ਯੂ ਨੋ ਕੋਕੋਨਟ ਸ਼ੂਗਰ ਵੀ ਕਾਫੀ ਟ੍ਰੈਂਡੀ ਹੁੰਦੀ ਹੈ, ਲੋਕ ਦੂਸਰੀ ਟਾਈਪ ਦੀ ਸ਼ੂਗਰ ਆਲਟਰਨੇਟਿਵ ਢੂੰਡਦੇ ਨੇ, ਸ਼ੂਗਰ ਸ਼ੂਗਰ ਹੀ ਹੁੰਦੀ ਹੈ, ਠੀਕ ਹੈ? ਸੋ ਅਸੀਂ ਹਮੇਸ਼ਾ ਸੁਜੈਸਟ ਕਰਦੇ ਹਾਂ ਲੋਕਾਂ ਨੂੰ ਕਿ ਘੱਟ ਸ਼ੂਗਰ ਖਾਣੀ ਚਾਹੀਦੀ ਹੈ। ਹਰ ਚਮਚ ਸ਼ੂਗਰ ਵਿੱਚ ਸੇਮ ਕੈਲਰੀਜ਼ ਹੁੰਦੀਆਂ, ਚਾਹੇ ਉਹ ਵਾਈਟ ਹੋਏ ਜਾਂ ਬਰਾਊਨ ਹੋਏ, ਐ ਨਹੀਂ ਕਿ ਕਲਰ ਨਾਲ ਕੈਲਰੀਆਂ ਘੱਟ ਹੋ ਜਾਂਦੀਆਂ ਨੇ। ਐਂਡ ਅਨਫੋਰਚੁਨੇਟਲੀ ਸਾਡੇ ਕਲਚਰ ਵਿੱਚ ਚੀਨੀ ਅਸੀਂ ਆਈ ਜਾਂਦੀ ਹੈ ਜਾਂ ਬਿਸਕਿਟ ਵਿੱਚ ਜਾਂ ਮਿਠਾਈ ਵਿੱਚ ਜਾਂ ਚਾਹ ਵਿੱਚ ਜਾਂ ਪਿੰਨੀ ਵਿੱਚ, ਜਾਂ ਅਸੀਂ ਈਵਨ ਨੈਚੁਰਲ ਸ਼ੂਗਰ ਵੀ ਸੋਚ ਕੇ ਲਾਈਕ ਡੇਟਸ ਵਿੱਚ ਵੀ ਸ਼ੂਗਰ ਹੁੰਦੀ ਹੈ, ਉਹ ਸ਼ੂਗਰ ਹੀ ਹੈਗੀ ਹੈ, ਇਹ ਨਹੀਂ ਹੈਗੀ ਕਿਉਂਕਿ ਉਹ ਫਰੂਟਸ ਤੋਂ ਆ ਰਹੀ ਹੈ ਉਹ ਵੀ ਬੈਟਰ ਹੈਗੀ ਹੈ। ਐਟ ਦੀ ਐਂਡ ਆਫ ਦ ਡੇ ਸਾਨੂੰ ਸ਼ੂਗਰ ਘੱਟ ਖਾਣੀ ਚਾਹੀਦੀ ਹੈ ਕਿਉਂਕਿ ਉਹ ਸਾਡਾ ਰਿਸਕ ਇਨਕਰੀਜ਼ ਕਰਦਾ ਹੈ ਡਾਇਬੀਟੀਜ਼ ਵਾਸਤੇ ਵੀ ਐਂਡ ਕਾਰਡੀਓਵੈਸਕੁਲਰ ਡਿਜ਼ੀਜ਼ ਵਾਸਤੇ ਵੀ।
ਜੀ, ਤੇ ਡਾਇਬਿਟਿਕ ਪੇਸ਼ੈਂਟਸ ਦੀ ਗੱਲ ਕੀਤੀ, ਇੱਕ ਕੋਲੈਸਟ੍ਰੋਲ ਦੀ ਇੱਕ ਆਮ ਸਮੱਸਿਆ ਆਪਾਂ ਦੇਖ ਸਕਦੇ ਹਾਂ, ਤੇ ਕੋਲੈਸਟ੍ਰੋਲ ਵਾਲੇ ਬੰਦੇ ਦਾ ਆਪਾਂ ਆਪਣੇ ਘਰਾਂ ਦੇ ਵਿੱਚ ਦੇਖੀਏ ਤਾਂ ਇੱਕ ਜਿਹੜੀ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਰੋਟੀ ਖਾਣ ਦੀ, ਕਿ ਬਿਨਾਂ ਚੋਪੜਿਆ ਹੋਇਆ ਫੁਲਕਾ ਖਾਣਾ, ਸੋ ਉਹਦੇ ਤੇ ਤੁਹਾਡੇ ਕੀ ਵਿਚਾਰ ਨੇ, ਕਿਹੜਾ ਜ਼ਿਆਦਾ ਬਿਹਤਰ ਹੈ?
ਸਾਡਾ ਜਿਹੜਾ ਕੋਲੈਸਟ੍ਰੋਲ ਹੈਗਾ ਨਾ, ਉਹ ਸਾਡਾ ਉੱਤੇ ਜਾਂਦਾ ਹੈ ਕਿਉਂਕਿ ਅਸੀਂ ਸੋਚਦੇ ਹਾਂ ਕਿ ਘੀ ਜੋ ਸਾਡੇ ਐਨਸੈਸਟਰੀ ਬੜਾ ਖਾਂਦੇ ਸੀਗੇ ਉਹ ਸਾਨੂੰ ਵੀ ਖਾਣਾ ਚਾਹੀਦਾ, ਪਰ ਅਸੀਂ ਇਹ ਨਹੀਂ ਰੀਅਲਾਈਜ਼ ਕਰਦੇ ਕਿ ਘੀ ਵਿੱਚ ਸੈਚੂਰੇਟਿਡ ਫੈਟ ਹੈਗੀ ਹੈ, ਉਹ ਸਾਡੇ ਕੋਲੈਸਟ੍ਰੋਲ ਨੂੰ ਇਨਕਰੀਜ਼ ਕਰਦੀ ਹੈ, ਠੀਕ ਹੈ? ਜਾਂ ਅਗਰ ਬਟਰ ਮੱਖਣ ਸਮਝ ਕਰ ਲਓ, ਅਗਰ ਅਸੀਂ ਮੱਖਣ ਖਾ ਰਹੇ ਹਾਂ ਜਾਂ ਅਸੀਂ ਦੁੱਧ ਦਾ ਫੁੱਲ ਕਰੀਮ ਮਿਲਕ ਦੀ ਕਰੀਮ ਖਾ ਰਹੇ ਹਾਂ, ਇਹ ਹਰ ਚੀਜ਼ ਸਾਡੀ ਕੋਲੈਸਟ੍ਰੋਲ ਨੂੰ ਉੱਤੇ ਕਰਦੀ ਹੈ। ਹੁਣ ਸਾਡੇ ਜੋ ਐਨਸੈਸਟਰ ਸੀਗੇ ਜਸਦੀਪ, ਦੇ ਵਰ ਐਕਟਿਵ, ਉਹ ਆਪਣੀ ਖੇਤੀਬਾੜੀ ਵਿੱਚ ਕੰਮ ਕਰਦੇ ਸੀ, ਉਹ ਸਾਈਕਲ ਚਲਾਉਂਦੇ ਸੀ, ਵਾਕ ਕਰਕੇ ਹਰ ਜਗ੍ਹਾ ਜਾਂਦੇ ਸੀ, ਸੋ ਅਗਰ ਉਹ ਘੀ ਖਾ ਵੀ ਲੈਂਦੇ ਸੀ ਦੇ ਵਰ ਐਕਟਿਵ। ਅਸੀਂ ਏਅਰ ਕੰਡੀਸ਼ਨਡ ਆਫਿਸਾਂ ਵਿੱਚ ਬੈਠਦੇ ਹਾਂ, ਅਸੀਂ ਆਪਣੀ ਗੱਡੀ ਲੈ ਕੇ ਕਾਰ ਪਾਰਕ ਬਿਲਕੁਲ ਕੁੱਲ ਪਾਰਕ ਕਰਕੇ ਦੁਕਾਨ ਵਿੱਚ ਲੈ ਕੇ ਗੱਡੀ ਵਿੱਚ ਆ ਕੇ ਸਾਡੀ ਲਾਈਫ ਬੜੀ ਕਨਵੀਨੀਅੰਟ ਹੈਗੀ ਹੈ। ਸੋ ਜਿੰਨਾ ਅਸੀਂ ਫੈਟ ਖਾਵਾਂਗੇ ਐਂਡ ਜਿੰਨੀ ਉਹ ਫੈਟ ਸੈਚੂਰੇਟਿਡ ਹੋਏਗੀ ਜੋ ਸਾਡੀ ਬਟਰ ਮੱਖਣ ਘੀ ਵਿੱਚ ਹੁੰਦੀ ਹੈ, ਓਨਾ ਸਾਡਾ ਕੋਲੈਸਟ੍ਰੋਲ ਵਧੇਗਾ। ਐਂਡ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਸਾਡੀ ਰੋਟੀ ਚੋਪੜੀ ਜਾਂ ਨੋਨ ਚੋਪੜੀ ਹੋਣੀ ਚਾਹੀਦੀ ਹੈ, ਜਿੰਨੀ ਲੋਅ ਫੈਟ ਹੋ ਸਕਦੀ ਹੈ ਓਨੀ ਬੈਟਰ। ਈਵਨ ਸਾਡੇ ਦਾਲ ਤੜਕਾ ਚੌਲ ਹਰ ਚੀਜ਼ ਵਿੱਚ ਜਿੰਨਾ ਅਸੀਂ ਫੈਟ ਘੀ ਬਟਰ ਪਾਵਾਂਗੇ ਉਨਾ ਸਾਡਾ ਕੋਲੈਸਟਰੋਲ ਉੱਤੇ ਜਾਏਗਾ। ਸੋ ਮੇਰੀ ਪ੍ਰੈਫਰੈਂਸ ਹਮੇਸ਼ਾ ਹੁੰਦੀ ਹੈ ਲੋਕਾਂ ਨੂੰ ਕਿ ਲੋ ਫੈਟ ਆਪਸ਼ਨ ਵਿੱਚ ਜਾਓ ਰਾਦਰ ਦੈਨ ਫੁੱਲ ਫੈਟ ਆਪਸ਼ਨ, ਬਿਕੋਜ਼ ਉਹ ਫੁੱਲ ਫੈਟ ਆਪਸ਼ਨ ਵਿੱਚ ਤੁਹਾਡਾ ਕੋਲੈਸਟਰੋਲ ਉੱਤੇ ਜਾਏਗਾ
ਜੀ। ਸੋ ਰੋਟੀ ਬੜੀ ਖਾਸ ਚੀਜ਼ ਹੈ ਸਾਡੇ ਪੰਜਾਬੀਆਂ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਰੋਟੀ ਦੀ ਬੜੀ ਖਾਸ ਥਾਂ ਹੈ। ਤੇ ਰੋਟੀ ਆਉਂਦੀ ਹੈ ਆਟੇ ਤੋਂ, ਸੋ ਆਟੇ ਦੀ ਜੇਕਰ ਗੱਲ ਕਰੀਏ ਤਾਂ ਆਟਾ ਤੁਸੀਂ ਕੀ ਸਮਝਦੇ ਹੋ ਕਿਹੜਾ ਬਿਹਤਰ ਹੈ? ਆਪਣੇ ਬਹੁਤ ਹੁਣ ਟ੍ਰੈਂਡ ਚੱਲ ਗਿਆ ਜੀ, ਅਸੀਂ ਕਣਕ ਦਾ ਆਟਾ ਨਹੀਂ ਖਾਂਦੇ, ਮਲਟੀਗ੍ਰੇਨ ਖਾਂਦੇ ਹਾਂ, ਜਾਂ ਜੀ ਅਸੀਂ ਬਾਜਰੇ ਦੀ ਰੋਟੀ ਖਾਂਦੇ ਹਾਂ, ਰਾਗੀ ਦਾ ਮਿਕਸ ਕਰਦੇ ਹਾਂ, ਕਣਕ ਦਾ ਨਹੀਂ ਖਾਂਦੇ। ਸੋ ਉਹਦੇ ਤੇ ਤੁਹਾਡੀ ਕੀ ਰਾਏ ਹੈ, ਕਣਕ ਦਾ ਬਿਹਤਰ ਹੈ ਜਾਂ ਮਲਟੀਗ੍ਰੇਨ?
ਐਕਸਲੈਂਟ ਕੁਐਸਚਨ। ਮੈਨੂੰ ਵੀ ਇਹ ਹਮੇਸ਼ਾ ਲੋਕੀ ਪੁੱਛਦੇ ਨੇ ਕਿ ਅਸੀਂ ਤਾਂ ਬਾਜਰਾ, ਅਸੀਂ ਤਾਂ ਮਿਲਟ, ਅਸੀਂ ਤਾਂ ਇਹ ਰਾਗੀ ਦੀ ਰੋਟੀ ਹੁਣ ਖਾਂਦੇ ਹਾਂ। ਅਗੇਨ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਐਕਸਪਲੇਨ ਕਰ ਰਹੀ ਸੀਗੀ, ਪਹਿਲੇ ਵੀ ਅਸੀਂ ਇਹ ਚੀਜ਼ਾਂ ਦੀ ਗੱਲ ਕੀਤੀ ਹੈ ਕਿ ਇਹ ਕੁਆਂਟਿਟੀ ਤੁਹਾਡੀ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਸੀਂ ਬਾਜਰਾ ਜਾਂ ਮਿਲਟ ਦੀ ਰੋਟੀ ਵੀ ਖਾ ਰਹੇ ਹੋ, ਉਹ ਵੀ ਸਾਨੂੰ ਰੋਟੀ ਪੋਰਸ਼ਨ ਕੰਟਰੋਲ ਖਾਣੀ ਚਾਹੀਦੀ ਹੈ। ਅਗਰ ਅਸੀਂ ਦੋ ਰੋਟੀਆਂ ਖਾ ਰਹੇ ਹਾਂ, ਇਹ ਨਹੀਂ ਹੈਗਾ ਕਿਉਂਕਿ ਅਸੀਂ ਹੈਲਦੀ ਰੋਟੀ ਖਾ ਰਹੇ ਹਾਂ, ਮਿਲਟ ਦੀ ਰੋਟੀ ਖਾ ਰਹੇ ਹਾਂ, ਕਿ ਅਸੀਂ ਤਿੰਨ ਜਾਂ ਚਾਰ ਖਾ ਸਕਦੇ ਹਾਂ। ਚਾਹੇ ਤੁਸੀਂ ਆਟੇ ਦੀ ਖਾਓ, ਮੱਕੀ ਦੀ ਖਾਓ, ਬੇਸਣ ਦੀ ਖਾਓ, ਬਾਜਰੇ ਦੀ ਖਾਓ, ਪਰ ਤੁਹਾਡਾ ਕੁਆਂਟਿਟੀ ਸਭ ਤੋਂ ਇੰਪੋਰਟੈਂਟ ਹੈ। ਉਹ ਰੋਟੀ ਤੁਹਾਡੀ ਐਵਰੇਜ, ਸਾਡੀ ਰੋਟੀ ਹੁੰਦੀ ਹੈ ਯੂਨੋ ਪੀਟਾ ਬ੍ਰੈਡ ਸਾਈਜ਼ ਦੀ, ਜੋ ਨੋਟ ਲੈਬਨੀਜ਼ ਬ੍ਰੈਡ ਵੱਡੀ, ਬਟ ਛੋਟੀ ਪੀਟਾ ਸਾਈਜ਼ ਦੀ। ਸੋ ਉਹ ਸਾਈਜ਼ ਦੀ ਰੋਟੀ ਜਨਾਨੀਆਂ ਨੂੰ, ਲਾਈਕ ਆ ਫੀਮੇਲ ਲੇਡੀਜ਼ ਨੂੰ, ਵਨ ਜਾਂ ਵਨ ਐਂਡ ਹਾਫ ਪੋਰਸ਼ਨ ਖਾਣਾ ਚਾਹੀਦਾ ਹੈ, ਐਂਡ ਬੰਦਿਆਂ ਨੂੰ 2-3 ਖਾਣੀ ਚਾਹੀਦੀ ਹੈ। ਐਂਡ ਇਹ ਮੈਂ ਬੜੀ ਲੂਸਲੀ ਤੁਹਾਨੂੰ ਰੈਕਮੈਂਡ ਕਰ ਰਹੀ ਹਾਂ ਕਿ ਸਾਡੇ ਲਿਸਨਰਸ ਨੂੰ ਪਤਾ ਚੱਲ ਜਾਏ ਥੋੜ੍ਹਾ ਵਿਜੂਅਲੀ ਕਿੰਨੀ ਖਾਣੀ ਚਾਹੀਦੀ ਹੈ। ਪਰ ਇਹ ਰੋਟੀ ਚਾਹੇ ਬੇਸਣ ਦੀ ਹੋਏ, ਆਟੇ ਦੀ ਹੋਏ, ਕਣਕ ਦੀ ਹੋਏ, ਕੌਨ ਦੀ ਹੋਏ, ਲਾਈਕ ਮੱਕੀ ਦੀ ਹੋਏ, ਮਿਲਟ ਦੀ ਹੋਏ, ਪੋਰਸ਼ਨ ਸੇਮ ਹੋਣਾ ਚਾਹੀਦਾ ਹੈ। ਐਂਡ ਟੂ ਬ੍ਰਿੰਗ ਇਟ ਬੈਕ, ਨੋਨ ਚੋਪੜੀ ਹੋਣੀ ਚਾਹੀਦੀ ਹੈ, ਜਿੰਨਾ ਘੱਟ ਅਸੀਂ ਓਇਲ ਯੂਜ਼ ਕਰ ਸਕਦੇ ਹਾਂ ਉਨਾ ਬੈਟਰ
ਜੀ। ਓਇਲ ਦਾ ਜ਼ਿਕਰ ਹੋਇਆ ਤੇ ਤੜਕਾ ਜਿਹੜਾ ਆਪਣੀਆਂ ਸਬਜ਼ੀਆਂ ਦੇ ਵਿੱਚ, ਭਾਵੇਂ ਦਾਲ ਬਣਾਈਏ ਭਾਵੇਂ ਕੁਛ ਵੀ ਬਣਾਈਏ, ਕਹਿੰਦੇ ਜਿੰਨਾ ਚਿਰ ਤੱਕ ਤੜਕਾ ਪੂਰਾ ਜ਼ੋਰਦਾਰ ਨਹੀਂ ਲੱਗਾ ਤੇ ਮਜ਼ਾ ਨਹੀਂ ਆਇਆ। ਸੋ ਹੁਣ ਤੜਕੇ ਦੇ ਵੀ ਵਰਜਨ ਜਿਹੜੇ ਨੇ ਉਹ ਚੇਂਜ ਹੋਈ ਜਾ ਰਹੇ ਨੇ ਜੀ, ਇਹ ਵਾਲੇ ਤੇਲ 'ਚ ਲਗਾਓ ਜਾਂ ਉਹ ਵਾਲੇ ਤੇਲ 'ਚ ਤੜਕਾ ਲਗਾਈਏ ਤਾਂ ਜ਼ਿਆਦਾ ਬਿਹਤਰ ਹੈ। ਸੋ ਤੇਲ ਦਾ ਜੇਕਰ ਗੱਲ ਕਰੀਏ ਤਾਂ ਤੜਕਾ ਕਿਹਦੇ ਲਈ, ਤੇਲ ਕਿਹੜਾ ਚੰਗਾ ਹੈ, ਓਲਿਵ ਓਇਲ ਜਾਂ ਸਰੋਂ ਦਾ ਤੇਲ, ਮਸਟਰਡ ਓਇਲ?
ਚਲੋ ਜਿਸ ਤਰ੍ਹਾਂ ਅਸੀਂ ਪਹਿਲੇ ਘੀ ਦੀ ਗੱਲ ਕਰ ਰਹੇ ਸੀ, ਯੂ ਨੋ ਲੋ ਫੈਟ, ਚਾਹੇ ਇਹ ਓਲਿਵ ਓਇਲ, ਮਸਟਰਡ ਓਇਲ, ਗ੍ਰੇਪ ਸੀਡ ਓਇਲ, ਸਨਫਲਾਵਰ ਓਇਲ, ਇਹ ਸੀਡ ਓਇਲ ਕੰਸਿਡਰਡ ਹੁੰਦੇ ਨੇ ਵੈਸਟਰਨ ਵਰਲਡ ਵਿੱਚ ਕਿ ਇਹ ਜ਼ਿਆਦਾ ਹੈਲਦੀਅਰ ਹੁੰਦੇ ਨੇ, ਕਾਰਡੀਓ ਪ੍ਰੋਟੈਕਟਿਵ, ਅਸੀਂ ਕਹਿੰਦੇ ਨੇ ਹਾਰਟ ਪ੍ਰੋਟੈਕਟਿਵ ਓਇਲਸ ਹੁੰਦੇ ਨੇ। ਆਈ ਐਗਰੀ ਕਿ ਇਹ ਕਾਰਡੀਓ ਪ੍ਰੋਟੈਕਟਿਵ ਹੈਗੇ ਨੇ, ਹਾਊਐਵਰ ਅਗਰ ਅਸੀਂ ਇਹ ਤੜਕਾ ਹੁਣ ਕਾਫੀ ਜ਼ਿਆਦਾ ਬਣਾ ਰਹੇ ਹਾਂ ਐਂਡ ਓਇਲੀ ਬਣਾ ਰਹੇ ਹਾਂ, ਦ ਪ੍ਰੋਬਲਮ ਇਜ਼ ਕਿ ਅਸੀਂ ਮੋਟੇ ਹੋ ਜਾਵਾਂਗੇ। ਜਿੰਨਾ ਅਸੀਂ ਓਇਲ ਖਾਵਾਂਗੇ ਉਨਾ ਮੋਟਾਪਾ ਆਏਗਾ, ਜਿੰਨੇ ਅਸੀਂ ਮੋਟੇ ਹੁੰਦੇ ਹਾਂ ਉਨਾ ਰਿਸਕ ਸਾਡਾ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਸ, ਹਰ ਚੀਜ਼ ਦਾ ਉੱਤੇ ਜਾਂਦਾ ਹੈ। ਸੋ ਚਾਹੇ ਇਹ ਓਇਲ ਸਾਡੇ ਵਾਸਤੇ ਬੈਟਰ ਨੇ, ਸਾਨੂੰ ਫਿਰ ਵੀ ਇਹ ਘੱਟ ਖਾਣੇ ਚਾਹੀਦੇ ਨੇ। ਲਾਈਕ ਚਾਹੇ ਤੁਹਾਡਾ ਓਲਿਵ ਓਇਲ ਠੀਕ ਹੈ, ਮੈਡੀਟਰੇਨੀਅਨ ਕਾਰਡੀਓਵੈਸਕੁਲਰ ਡਾਇਟ ਵਾਸਤੇ ਚੰਗਾ ਹੈਗਾ, ਪਰ ਇਹ ਨਹੀਂ ਕਿ ਅਸੀਂ ਹਰ ਚੀਜ਼ ਇਹਦੇ ਵਿੱਚ ਤਲ ਰਹੇ ਹਾਂ, ਇਹਦੇ ਵਿੱਚ ਸਵਿਮ ਕਰ ਰਹੀ ਹੈ, ਸਾਡੇ ਬੈਂਗਣ ਆਲੂ ਤੈਰ ਰਹੇ ਨੇ ਓਇਲ ਵਿੱਚ। ਅਸੀਂ ਇਸ ਤਰ੍ਹਾਂ ਦਾ ਸਬਜ਼ੀ ਨਹੀਂ ਖਾ ਸਕਦੇ, ਨਾ ਹੀ ਅਸੀਂ ਫਰਾਈਡ ਤਲੀ ਹੋਈ ਚੀਜ਼ ਖਾ ਸਕਦੇ ਹਾਂ। ਇਹ ਤਲੀ ਹੋਈ ਚੀਜ਼ਾਂ ਦਿਨ ਤਿਉਹਾਰਾਂ ਵਿੱਚ ਠੀਕ ਲੱਗਦੀਆਂ ਨੇ, ਪਰ ਹਰ ਵੀਕਐਂਡ, ਹਰ ਰੋਜ਼ ਦੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਚਾਹੇ ਤੁਹਾਡਾ ਓਇਲ ਅੱਛਾ ਹੈਗਾ, ਫਿਰ ਵੀ ਘੱਟ ਹੋਣਾ ਚਾਹੀਦਾ
ਜੀ। ਤੇ ਓਇਲ ਦੇ ਨਾਲ ਜਿਵੇਂ ਆਪਾਂ ਮੋਸਟਲੀ ਕਹੀਏ ਕਿ ਪ੍ਰੋਟੀਨ ਜਿਹੜਾ ਆ ਉਹ ਹੁਣ ਆਪਾਂ ਇਹਦਾ ਬਹੁਤ ਧਿਆਨ ਰੱਖਦੇ ਹਾਂ ਕਿ ਸਾਨੂੰ ਪ੍ਰੋਟੀਨ ਇਨਟੇਕ ਜਿਹੜਾ ਆ ਉਹ ਸਹੀ ਮਾਤਰਾ ਦੇ ਵਿੱਚ ਮਿਲੇ। ਅੱਜ ਕੱਲ੍ਹ ਸਾਰਿਆਂ ਨੂੰ ਇਨਫੋਰਮੇਸ਼ਨ ਹੈ, ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ, ਸੋ ਪਤਾ ਹੈ ਕਿ ਪ੍ਰੋਟੀਨ ਦੀ ਕੀ ਅਹਿਮੀਅਤ ਹੈ ਸਰੀਰ ਦੇ ਲਈ। ਸੋ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜੋ ਪੰਜਾਬੀ ਕਮਿਊਨਿਟੀ ਦੇ ਵਿੱਚ ਵੈਜੀਟੇਰੀਅਨ ਡਾਇਟ ਜਿਹੜਾ ਉਹ ਜ਼ਿਆਦਾ ਹੁੰਦੀ ਹੈ। ਸੋ ਵੈਜੀਟੇਰੀਅਨ ਡਾਇਟ ਜਦੋਂ ਆਪਾਂ ਕਿਸੇ ਵੈਜੀਟੇਰੀਅਨ ਬੰਦੇ ਨੂੰ ਪੁੱਛਦੇ ਹਾਂ ਕਿ ਉਹ ਕੀ ਖਾਂਦੇ ਨੇ ਤਾਂ ਉਹਨਾਂ ਦਾ ਪ੍ਰੋਟੀਨ ਦੇ ਲਈ ਕੀ ਖਾਂਦੇ ਨੇ, ਤਾਂ ਉਹ ਇਹਦਾ ਆਂਸਰ ਕਹਿੰਦੇ ਨੇ ਕਿ ਦਾਲ ਬੜਾ ਵਧੀਆ ਸੋਰਸ ਹੈ ਪ੍ਰੋਟੀਨ ਦਾ, ਸੋ ਅਸੀਂ ਦਾਲ ਖਾਂਦੇ ਹਾਂ। ਸੋ ਇਹਦੇ 'ਤੇ ਤੁਹਾਡੀ ਕੀ ਰਾਏ ਕਿ ਪ੍ਰੋਟੀਨ ਦਾ ਵਧੀਆ ਸੋਰਸ ਕੀ ਹੈ, ਦਾਲ ਜਾਂ ਪਨੀਰ?
ਐਗਜੈਕਟਲੀ, ਅੱਜ ਕੱਲ੍ਹ ਤਾਂ ਬਹੁਤ ਟ੍ਰੈਂਡੀ ਹੋ ਗਿਆ ਸਾਡੇ ਹਰ ਕਮਿਊਨਿਟੀ ਨਾਲ ਕਿ ਪ੍ਰੋਟੀਨ, ਹਰ ਬੰਦਾ ਪ੍ਰੋਟੀਨ 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 ਕਹਿ ਰਿਹਾ। ਹੁਣ ਆਸਟ੍ਰੇਲੀਆ ਵਿੱਚ ਸਾਡਾ ਹਰ ਚੀਜ਼ ਵਿੱਚ ਪ੍ਰੋਟੀਨ ਹੈਗਾ, ਬਿਕੋਜ਼ ਅਸੀਂ ਐਕਸਪੋਰਟ ਕੁਆਲਿਟੀ ਚੀਜ਼ਾਂ ਲੈਂਦੇ ਹਾਂ। ਸਾਡੇ ਆਟੇ ਵਿੱਚ ਵੀ ਜਦ ਉਹ ਐਕਸਪੋਰਟ ਹੁੰਦਾ ਹੈ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਕੰਪੇਅਰ ਟੂ ਇੰਡੀਅਨ। ਸਾਡੇ ਚੌਵਲਾਂ ਵਿੱਚ ਵੀ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਕੰਪੇਅਰ ਟੂ ਬੈਕ ਹੋਮ ਇਨ ਇੰਡੀਆ। ਸੋ ਨੈਚੁਰਲੀ ਸਾਡੀ ਵੈਸਟਰਨ ਡਾਇਟ ਵਿੱਚ ਪ੍ਰੋਟੀਨ ਜ਼ਿਆਦਾ ਹੋਏਗਾ। ਹੁਣ ਅਸੀਂ ਦੁੱਧ ਇੱਥੇ ਲੈਂਦੇ ਹਾਂ, ਦਹੀਂ ਇੱਥੇ ਲੈਂਦੇ ਹਾਂ, ਉਹਦੇ ਵਿੱਚ ਵੀ ਪ੍ਰੋਟੀਨ ਐਡਿਡ ਹੈਗਾ। ਸਾਡੀ ਜੋ ਦਾਲ ਹੈਗੀ ਹੈ ਉਹ ਨੈਚੁਰਲੀ ਉਹਦੇ ਵਿੱਚ ਥੋੜ੍ਹਾ ਜਿਹਾ ਪ੍ਰੋਟੀਨ ਹੈਗਾ, ਪਰ ਇਹ ਨਹੀਂ ਕਿ ਉਹ ਪੂਰੀ ਤਰ੍ਹਾਂ ਪ੍ਰੋਟੀਨ ਨਾਲ ਭਰੀ ਹੋਈ ਹੈ। ਐਕਚੁਅਲੀ ਦਾਲਾਂ ਵਿੱਚ ਕਾਰਬੋਹਾਈਡਰੇਟ ਦਾ ਪ੍ਰਪੋਰਸ਼ਨ ਜ਼ਿਆਦਾ ਹੁੰਦਾ ਹੈ। ਸੋ ਅਗਰ ਕੋਈ ਸਾਡੀ ਡਾਇਬੈਟਿਕ ਲਿਸਨਰ ਦਾਲ ਜਾਂ ਚੌਲ ਐਂਡ ਦਹੀਂ ਖਾਏਗਾ, ਉਹਦੀ ਸ਼ੂਗਰ ਲੈਵਲ ਜ਼ਰੂਰ ਉੱਚੀ ਜਾਣਗੇ। ਐਂਡ ਉਹ ਹਮੇਸ਼ਾ ਸੋਚਦੇ ਨੇ ਕਿ ਮੈਂ ਵੀ ਮੇਰੀ ਚੌਲ ਪ੍ਰੋਬਲਮ ਹੈਗੀ ਹੈ, ਪਰ ਕੰਬੀਨੇਸ਼ਨ ਪ੍ਰੋਬਲਮ ਹੈਗੀ ਹੈ। ਤੁਹਾਡਾ ਦਾਲ ਤੇ ਰਾਈਸ ਤੇ ਯੋਗਰਟ ਦਾ ਕੰਬੀਨੇਸ਼ਨ ਸਾਡੀ ਸ਼ੂਗਰ ਉੱਤੇ ਕਰਦਾ ਹੈ। ਸੋ ਨੈਚੁਰਲੀ ਹਾਈ ਪ੍ਰੋਟੀਨ ਚੀਜ਼ਾਂ ਹੋਣਗੀਆਂ ਜਿਹਦੇ ਵਿੱਚ ਕੋਈ ਕਾਰਬੋਹਾਈਡਰੇਟ ਨਾ ਹੋਏ। ਸੋ ਸੱਚ ਐਜ਼ ਟੋਫੂ ਜਾਂ ਸੋਇਆ ਚੰਕ ਜਾਂ ਨਿਊਟਰੀ ਜਾਂ ਪਨੀਰ, ਠੀਕ ਹੈ, ਇਹ ਨੈਚੁਰਲੀ ਪ੍ਰੋਟੀਨ 100% ਨਾਲ ਭਰੇ ਹੋਏ ਨੇ। ਐਂਡ ਉਹ ਸਾਡੇ ਵਾਸਤੇ ਬੈਟਰ ਆਪਸ਼ਨ ਹੈਗੀ ਹੈ ਅਗਰ ਅਸੀਂ ਪ੍ਰੋਟੀਨ ਵਧਾਉਣੀ ਹੈ। ਦਾਲ ਸਾਡੇ ਵਾਸਤੇ ਕਾਰਬੋਹਾਈਡਰੇਟ ਜ਼ਿਆਦਾ ਵਧਾਉਂਦੀ ਹੈ। ਸੋ ਐਜ਼ ਅ ਵੈਜੀਟੇਰੀਅਨ ਜਨਰਲੀ ਇਹ ਨਹੀਂ ਕਿ ਅਸੀਂ ਪ੍ਰੋਟੀਨ ਪਾਊਡਰ ਸਾਨੂੰ ਪੀਣਾ ਚਾਹੀਦਾ ਹੈ ਜਾਂ ਪ੍ਰੋਟੀਨ ਸਮੂਦੀ ਜਾਂ ਪ੍ਰੋਟੀਨ ਬਾਰ, ਇਹ ਨਹੀਂ ਮੈਂ ਰੈਕਮੈਂਡ ਕਰਾਂਗੀ। ਮੈਂ ਕਹਾਂਗੀ ਕਿ ਨੈਚੁਰਲੀ ਤੁਹਾਡੀ ਡਾਇਟ ਵਿੱਚ ਪ੍ਰੋਟੀਨ ਆਏਗਾ, ਪਰ ਅਗਰ ਅਸੀਂ ਐਡ ਕਰਨਾ ਚਾਹੀਦਾ ਹੈ ਸਾਨੂੰ ਖਾਣੇ ਵਾਸਤੇ ਐਡ ਕਰਨਾ ਚਾਹੀਦਾ ਹੈ, ਲਾਈਕ ਪਨੀਰ ਹੋ ਗਿਆ, ਨਿਊਟਰੀ ਹੋ ਗਈ, ਸੋਇਆ ਚੰਕਸ ਹੋ ਗਏ, ਟੋਫੂ ਹੋ ਗਿਆ, ਬਟ ਟ੍ਰਾਈ ਨੋਟ ਟੂ ਐਡ ਐਡੀਸ਼ਨਲ। ਐਂਡ ਇਹ ਵੀ ਨਾ ਅਸੀਂ ਸੋਚੀਏ ਕਿ ਦਾਲ ਵਿੱਚ ਸਭ ਕੁਝ ਹੈਗਾ ਸੋ ਅਸੀਂ ਦਾਲ ਜਿੰਨੀ ਮਰਜ਼ੀ ਖਾ ਸਕਦੇ ਹਾਂ। ਸਾਡੀ ਦਾਲ ਪੋਰਸ਼ਨਡ ਆਊਟ ਹੋਣੀ ਚਾਹੀਦੀ ਹੈ, ਬਿਕੋਜ਼ ਦਾਲ ਵਿੱਚ ਕਾਰਬੋਹਾਈਡਰੇਟਸ ਹੁੰਦੇ ਨੇ ਜੋ ਸਾਡੀ ਸ਼ੂਗਰ ਨੂੰ ਵਧਾਉਂਦੇ ਨੇ।
ਜੀ, ਤੇ ਦੁੱਧ ਦਾ ਜ਼ਿਕਰ ਕੀਤਾ ਤੁਸੀਂ, ਤਾਂ ਕਹਿ ਲਈਏ ਕਿ ਅੱਜ ਕੱਲ੍ਹ ਦਾ ਫੈਸ਼ਨ ਹੈ ਜਾਂ ਫਿਰ ਜਿਹੜੀ ਹੈ ਇਨਫੋਰਮੇਸ਼ਨ ਜਿਵੇਂ ਕਿ ਟਰੈਵਲ ਕਰਦੀ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੋਸ਼ਲ ਮੀਡੀਆ 'ਤੇ, ਸੋ ਗਾਂ ਦੇ ਦੁੱਧ ਨੂੰ ਹੁਣ ਬੜੀਆਂ ਹੀ ਨੈਗੇਟਿਵ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਹੈ, ਅਤੇ ਐਲਮੰਡ ਮਿਲਕ, ਓਟ ਮਿਲਕ, ਓਕ ਮਿਲਕ ਈਵਨ, ਅਤੇ ਹੋਰ ਬੜੇ ਸਾਰੇ ਸੋਇਆ ਮਿਲਕ, ਇਹੋ ਜਿਹੇ ਮਿਲਕ ਕਾਫੀ ਜ਼ਿਆਦਾ ਇੰਟਰੋਡਿਊਸ ਹੋ ਚੁੱਕੇ ਨੇ। ਸੋ ਜਿਹੜੀ ਕਮਿਊਨਿਟੀ ਦੇ ਵਿੱਚ ਉਹ ਵੀ ਇਹਨੂੰ ਹੁਣ ਜਿਹੜਾ ਅਪਣਾ ਰਹੇ ਨੇ, ਸੋ ਇਹਦੇ 'ਤੇ ਤੁਹਾਡੀ ਕੀ ਰਾਏ ਹੈ, ਕਿਹੜਾ ਦੁੱਧ ਵਧੀਆ, ਗਾਂ ਦਾ ਦੁੱਧ ਚੰਗਾ ਹੈ ਜੋ ਆਮ ਤੌਰ 'ਤੇ ਆਪਾਂ ਸ਼ੁਰੂ ਤੋਂ ਆਪਣੀਆਂ ਜਿਹੜੀਆਂ ਜਨਰੇਸ਼ਨਸ ਪੀਂਦੀਆਂ ਆਈਆਂ ਨੇ, ਜਾਂ ਫਿਰ ਜੋ ਹੁਣ ਦੁੱਧ ਪੀਤੇ ਜਾਂਦੇ ਨੇ ਐਲਮੰਡ ਮਿਲਕ, ਸੋਇਆ ਮਿਲਕ, ਇਹਨਾਂ ਦੇ ਵਿੱਚੋਂ ਵਧੀਆ ਕਿਹੜਾ ਹੈ?
ਸਭ ਤੋਂ ਵਧੀਆ ਸਾਡਾ ਦੁੱਧ ਹੈਗਾ ਗਾਂ ਦਾ ਮਿਲਕ। ਐਂਡ ਆਈ ਵੁੱਡ ਰੈਕਮੈਂਡ ਲਾਈਟ, ਨੋਟ ਸਕਿਮ, ਨੋਟ ਫੁੱਲ ਕਰੀਮ, ਲਾਈਟ ਮਿਲਕ। ਐਂਡ ਵਾਈ? ਬਿਕੋਜ਼ ਪਹਿਲਾਂ ਸਾਡਾ ਜੋ ਗਾਂ ਦਾ ਮਿਲਕ ਹੈਗਾ, ਸਭ ਤੋਂ ਹਰ ਦੁੱਧ ਵਿੱਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ, ਪਰ ਜਦੋਂ ਗਾਂ ਦਾ ਮਿਲਕ ਹੈ ਉਹਦੇ ਵਿੱਚ ਸਭ ਤੋਂ ਘੱਟ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਉਹ ਸਿਰਫ ਪੈਸਚਰਾਈਜ਼ ਜਾਂਦਾ ਹੈ, ਪਰ ਉਹਦੇ ਵਿੱਚ ਕੋਈ ਪ੍ਰਿਜ਼ਰਵੇਟਿਵ ਐਂਡ ਇਸ ਤਰ੍ਹਾਂ ਦੀ ਵਾਈਟਮਿਨਸ ਐਂਡ ਐਡਿਡ ਚੀਜ਼ਾਂ ਨਹੀਂ ਹੁੰਦੀਆਂ ਜੋ ਸਾਰੀ ਸਾਡੇ ਨਟ ਬੇਸਡ ਦੁੱਧਾਂ ਵਿੱਚ ਹੁੰਦੀਆਂ ਨੇ। ਸੋ ਤੁਹਾਡਾ ਜੋ ਗਾਂ ਦਾ ਮਿਲਕ ਹੁੰਦਾ ਹੈ ਪ੍ਰਿਜ਼ਰਵੇਟਿਵ ਵਾਈਜ਼ ਸਭ ਤੋਂ ਘੱਟ ਹੁੰਦਾ ਹੈ। ਐਂਡ ਮੈਂ ਲਾਈਟ ਕਿਉਂ ਰੈਕਮੈਂਡ ਕਰਾਂਗੀ, ਕਿਉਂਕਿ ਸਾਨੂੰ ਅਗਰ ਅਸੀਂ ਪਹਿਲੇ ਵੀ ਗੱਲ ਕੀਤੀ ਸੀ ਕੋਲੇਸਟ੍ਰੋਲ ਦੀ, ਹਾਈ ਫੈਟ ਦੀ, ਜਿੰਨਾ ਡੇਰੀ ਹਾਈ ਫੈਟ ਤੁਸੀਂ ਪੀਓਗੇ ਉਨਾ ਤੁਹਾਡਾ ਕੋਲੇਸਟ੍ਰੋਲ ਅਫੈਕਟ ਹੋਏਗਾ। ਸੋ ਅਗਰ ਅਸੀਂ ਸਕਿਮ ਸਾਨੂੰ ਸੂਟ ਅਸੀਂ ਪਸੰਦ ਨਹੀਂ ਕਰਦੇ, ਸਾਡੀ ਚਾਹ ਨਹੀਂ ਟੇਸਟ ਕਰਦੀ, ਪਰ ਲਾਈਟ ਇਜ਼ ਅ ਗੁੱਡ ਕੰਪਰੋਮਾਈਜ਼। ਉਹਦੇ ਵਿੱਚ ਘੱਟ ਫੈਟ ਹੁੰਦੀ ਹੈ ਪਰ ਇਹ ਨਹੀਂ ਬਿਲਕੁਲ ਘੱਟ ਹੁੰਦੀ ਹੈ, ਮਿਡਲ ਵੇ ਹੁੰਦੀ ਹੈ। ਐਂਡ ਅਗਰ ਕੋਈ ਬੰਦਾ ਟੋਲਰੇਟ ਨਹੀਂ ਕਰ ਸਕਦਾ ਗਾਂ ਦਾ ਮਿਲਕ ਕਿਉਂਕਿ ਉਹਨਾਂ ਨੂੰ ਲੈਕਟੋਸ ਇੰਟੋਲਰੈਂਸ ਹੈਗੀ ਹੈ, ਤਾਂ ਉਹ ਲੈਕਟੋਸ ਇੰਟੋਲਰੈਂਟ ਲੋ ਲੈਕਟੋਸ ਵਾਲਾ ਗਾਂ ਦਾ ਦੁੱਧ ਲੈ ਸਕਦੇ ਨੇ, ਜਾਂ ਉਹਨਾਂ ਵਾਸਤੇ ਸੋਇਆ ਮਿਲਕ ਇਜ਼ ਅ ਨੈਕਸਟ ਬੈਸਟ ਆਲਟਰਨੇਟਿਵ। ਬਟ ਜੋ ਆਮੰਡ, ਮੈਕਡੇਮੀਆ, ਓਟ, ਕੋਕੋਨਟ, ਇਹ ਜੋ ਸਾਰੇ ਅੱਜ ਕੱਲ੍ਹ ਟ੍ਰੈਂਡੀ ਦੁੱਧ ਚੱਲ ਰਹੇ ਨੇ, ਦੇ ਆਰ ਅਨਫੋਰਚੁਨੇਟਲੀ ਵੈਰੀ ਪ੍ਰੋਸੈਸਡ ਐਂਡ ਦੇ ਡੋਂਟ ਹੈਵ ਕੈਲਸ਼ੀਅਮ ਐਂਡ ਦੇ ਡੋਂਟ ਹੈਵ ਪ੍ਰੋਟੀਨ। ਸੋ ਖਾਸ ਮਿਲਕ ਜੋ ਸਾਡੇ ਗਾਂ ਦਾ ਦੁੱਧ ਹੈ ਉਹ ਬੈਸਟ ਦੁੱਧ ਮੰਨਿਆ ਜਾਂਦਾ ਹੈ।
ਜੀ, ਤੇ ਦੁੱਧ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ ਪੰਜਾਬੀਆਂ ਦੇ ਘਰਾਂ ਦੇ ਵਿੱਚ ਚਾਹ ਬਣਾਉਣ ਦੇ ਲਈ। ਸੋ ਕੋਈ ਵੀ ਘਰ 'ਚ ਗੈਸਟ ਆਉਂਦਾ ਹੈ ਜਾਂ ਤੁਸੀਂ ਬੋਰ ਹੋ ਰਹੇ ਹੋ, ਤਾਂ ਇਹਦਾ ਇੱਕੋ ਇੱਕ ਸੋਲਿਊਸ਼ਨ ਹੁੰਦਾ ਕਿ ਚਾਹ ਪੀ ਲਈ ਜਾਵੇ। ਸੋ ਕੀ ਵਧੀਆ ਹੈ, ਚਾਹ ਜਾਂ ਕੌਫੀ? ਕਿਉਂਕਿ ਬਹੁਤ ਜ਼ਿਆਦਾ ਹੁਣ ਕੌਫੀ ਵਰਲਡ ਐਵਰਡ ਨਹੀਂ ਜੀ, ਚਾਹ ਸਿਹਤ ਲਈ ਚੰਗੀ ਨਹੀਂ ਹੈ, ਜਦਕਿ ਪਹਿਲੀਆਂ ਪੀੜ੍ਹੀਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਚਾਹ ਚੰਗੀ ਹੈ, ਸਰਦੀਆਂ ਦੇ ਵਿੱਚ 2 ਟਾਈਮ ਚਾਹ ਪੀਓ ਜਾਂ ਕੁਛ। ਸੋ ਉਹਦੇ ਬਾਰੇ ਇੱਕ ਮਾਹਰ ਦੇ ਵਜੋਂ ਤੁਹਾਡੀ ਕੀ ਰਾਏ ਹੈ ਕਿ ਚਾਹ ਚੰਗੀ ਹੈ ਜਾਂ ਕੌਫੀ ਚੰਗੀ ਹੈ?
लुक आई थिंक पर्सनल चॉइस है, मैं ज्यादा चाय प्रेफर करती हूँ, मेरा हस्बैंड ज्यादा कॉफी प्रेफर कर देने हैं। हेल्थ वाइज दोनों दी ये नहीं है कि कॉफी बहुत ज्यादा ही चंगी है या बहुत माड़ी है। एक्चुअली डिपेंडेंट करता है कि असी केड़ा दुध पा रहे हैं इहदा विच, कि किन्नी चीनी पा रहे हैं। लुक कॉफी साडे कल्चर विच लोगों नू ब्लैक या कड़वी लगती है, सो कॉफी लोग शक्कर बड़ी पाते ने या गुड़ बड़ी पाते ने, एंड वो कॉफी नू तुहाडी अनहेल्दी बनाएगी। पर अगर तुसी कॉफी डार्क या लाइट मिल्क नॉन शुगर नाल पी रहे हो तो यह कॉफी थोड़ी सेफ ड्रिंक हैगी है पीनी। चाह मैं प्रेफर करती हाँ चाह, बिकॉज असं उस अदरक पा सकते हैं, फेनल पा सकते हैं, सौंफ पा सकते हैं, जो एंटी इनफ्लैमेटरी उन्होंने होर बड़ी हेल्थ प्रॉपर्टियां ने। पर अगर असी हूँ वो चाह फुल क्रीम मिल्क शक्कर नाल भर के पियांगे तो वो चीज़ा अनहेल्दी कर देंदियां ने। पर अगर असी यह चाह लाइट मिल्क शुगर फ्री पियांगे तो इट्स एक्चुअली अ वेरी हेल्दी ड्रिंक, सानू सेटिस्फाई करती है, गर्म रखती है, इट्स गॉट ऑल द एंटी इनफ्लैमेटरी मार्कर्स।
सो सिमरन, एक होर अपनी कम्युनिटी दे विच हुण जिहड़ा ट्रेंड है कि अपनी फिजीक नूं लै के, मतलब लोग सब कुछ ट्राई करना चाहुंदे ने जो भी नवां चल रहा है, बट प्लस नाल लाइफ बिजी है, तो उहदे अकॉर्डिंगली उहनां नूं जिहड़ी चीज़ सूटेबल लगदी है, ईजी लगदी है कि उह कर सकदे ने, उह करदे ने। उह आपां एग्जाम्पल ही लै लईए कि जिवें फास्टिंग दी, है ना, कि इन्ने चिर
हाँ
दा गैप पाओ या इन्ने चिर बाद खाणा खाओ ते तुहाडा जिहड़े आ कि बॉडी घट बीमारियां लगनगियां, बॉडी डिटॉक्सीफाई हो जाएगी। सो एदे ते
हाँ
तुहाडा की राय हैगी है जिहड़ी फास्टिंग दा ट्रेंड जिहड़ा चल रहा है?
हाँ अजकल बहुत चलिया होया है कि जी सवेरे ब्रेकफास्ट ना खाओ ते 11 बजे शुरू करो एंड 16:8 करो या 5:2 करो। टू बी ऑनेस्ट ए जो फास्टिंग है ना, ए रूल्स है ए किसी फैड फैड मीनिंग कि ट्रेंडी डाइट किसी ने बना देती है कि जी इन्ना इन्नी देर ना खाओ, इन्ने टाइम विच खाओ। पर अगर असी छोटे पीरियड वास्ते खा रहे हैं, से तुसी अपना 12 बजे दिन शुरू कर रहे हो एंड 6 बजे या 8 बजे खत्म कर रहे हो, पर तुसी वो 8 घंटे विच सारा टाइम खाई जा रहे हो, चाह पी जा रहे हो, कॉफी पी जा रहे हो, बिस्किट खाई जा रहे हो, नट्स खाई जा रहे हो, कोई तुहाडा रूटीन नहीं हैगा उस 8 घंटे विच, तुहाडी कोई वेट लॉस या चेंजेस नहीं होंगे तुहाडे कोलेस्ट्रॉल या डायबिटीज विच। सो अगर असी इंटरमीटेंट फास्टिंग सोच रहे हैं करन वास्ते, सानू फिर भी थोड़ा जहा प्लान होना चाहिए कि किन्ना खाना है, की पोर्शन होनी चाहिए है, इन बिटवीन किन्नी ब्रेक्स होनी चाहिए ने, क्योंकि अगर असी यह चीजा ठीक तरह नहीं अपने आप वास्ते प्लान आउट करांगे, जो असी गोल्स लैके जा रहे हैं फास्टिंग विच वेट लॉस दे या डायबिटीज या कोलेस्ट्रॉल विच, वो चीजा साड़ी नहीं फिक्स होनगियां क्योंकि असी वो छोटे टाइम पीरियड वास्ते भी ठीक तरह नहीं खा रहे। सो मेरी ओपिनियन वास्ते मैं रेकमेंड करांगी लोगों नूं कि वो हर मील खान, ब्रेकफास्ट भी खान, लंच भी खान, डिनर भी खान, पर राइट टाइमिंग विच खान एंड राइट पोर्शन विच खान। ऐ नहीं कि एक मील स्किप करके फिर दोपहर नूं वो स्नैकिंग विच ही टाइम स्पेंड कर रहे ने एंड कह रहे ने जी मैं तो आज ब्रेकफास्ट खाया नहीं, मैंने भुख बड़ी लगी है, क्योंकि चाहे तुसी नहीं खाया पर हुण तुसी स्नैक्स विच ज्यादा खा रहे हो। सो साडे टाइमिंग्स इस तरह सानू सारी लाइफस्टाइल नू सूट करने चाहिए ने एंड साडे पोर्शन फिर भी ठीक होने चाहिए ने, चाहे असी इंटरमिटेंट फास्टिंग करिए या 3 प्रॉपर मील्स खाइए।
जी, बहुत बहुत शुक्रिया सिमरन जी, तुसी सानू समा दिता ते सारी जानकारी साडे नाल सांझी कीती है, ते उम्मीद करदे हां कि जिहड़े लिसनर सुनणगे उहनां नू इहदे विचों बहुत कुछ नवां सीखण नू ते सुनण नू मिलेगा। बहुत बहुत शुक्रिया।
No worries. Thank you, Jasdeep. Thank you so much for asking me to come and अपनी knowledge share करने वास्ते, मैंने बड़ा अच्छा लगया। Hopefully तुम्हारे listeners नो भी अच्छा लगेगा and they can make some changes.
जी।
Facebook उते SBS पंजाबी नो like करो, सांझा करो अते अपने विचार भी प्रगटाओ। Facebook उते SBS पंजाबी नू लाइक करो, सांझा करो अते अपने विचार भी प्रगटाओ।